ਤਾਂ ਗੁਰੂ ਸਵਾਰਿਓ ਫਿਰ ਉਹ ਸਰੀਰ ਕਰਕੇ ਵੀ ਤਪਦੇ ਨੇ ਤੇ ਮਨ ਕਰਕੇ ਵੀ ਤਪਦੇ ਨੇ। ਸਰੀਰ ਵੀ ਤਪਦਾ ਹੈ ਤਾਂ ਮਨ ਵੀ ਤਪਦਾ ਹੈ। ਮੈਂ ਤਾਂ ਕੁਛ ਦਿਨ ਪਹਿਲੇ ਬਚਨ ਕੀਤਾ ਸੀ ਸੰਗਤਾਂ ਨੂੰ, ਪ੍ਰਿਥੀ ਚੰਦ ਗੁਰੂ ਸਾਹਿਬ ਦਾ ਭਰਾ ਪਿਆਰਿਓ, ਕੇਵਲ ਈਰਸ਼ਾ ਨੇ ਉਹਨੂੰ ਇੰਨਾ ਤਪਾਇਆ ਇੰਨਾ ਤਪਾਇਆ ਇੰਨਾ ਤਪਾਇਆ ਕਿ ਉਹ ਤਪਸ਼ ਦੇ ਵਿੱਚ ਹੀ ਮਰਿਆ। ਸਤਿਗੁਰੂ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਇਸ ਮਹੀਨੇ ਦੇ ਵਿੱਚ ਬੈਠ ਕੇ ਵੀ ਤੱਤਾ ਰੇਤਾ ਸੀਸ ਤੇ ਪਵਾ ਕੇ ਕਹਿ ਗਏ, ਤੇਰਾ ਕੀਆ ਮਿੱਠਾ ਲੱਗਦਾ। ਉਹ ਤੱਤੀ ਤਵੀ ਤੇ ਬੈਠ ਕੇ ਵੀ ਸ਼ਾਂਤ ਨੇ, ਤੱਤੀ ਤਵੀ ਤੇ ਬੈਠ ਕੇ ਵੀ ਠੰਡੇ ਨੇ। ਤੇ ਪਿਆਰਿਓ, ਪ੍ਰਿਥੀ ਚੰਦ ਤੇ ਚੰਦੂ ਜੈਸੇ ਜਿਨ੍ਹਾਂ ਦੇ ਅੰਦਰ ਤਪ ਰਹੇ ਨੇ ਉਹਨਾਂ ਦੇ ਸਰੀਰ ਵੀ ਜਲ ਰਹੇ ਨੇ, ਉਹਨਾਂ ਦੇ ਮਨ ਵੀ ਜਲ ਰਹੇ ਨੇ। ਪਰ ਦੇਖ ਲਓ, ਸਤਿਗੁਰੂ ਦਾ ਮਨ ਵੀ ਠੰਡਾ ਹੈ ਤੇ ਸਰੀਰ ਵੀ ਠੰਡਾ ਹੈ। ਤੇ ਮੈਂ ਬੇਨਤੀ ਕਰਦਿਆਂ ਅੱਜ ਸਿੱਖ ਜਗਤ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਜੁੜਦਾ ਹੈ, ਉਹਦਾ ਮਨ ਵੀ ਠੰਡਾ ਰਹਿੰਦਾ ਹੈ, ਉਹਦਾ ਤਨ ਵੀ ਠੰਡਾ ਰਹਿੰਦਾ ਹੈ। ਆਖੋ ਸਤਨਾਮ। ਉਹਦਾ ਮਨ ਵੀ ਠੰਡਾ, ਉਹਦਾ ਤਨ ਵੀ ਠੰਡਾ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਪਾਏ। ਦੁੱਖ ਚਲੇ ਜਾਂਦਾ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਨੇ, ਅਸਾੜ ਤਪੰਦਾ ਤਿਸ ਲਗੈ ਹਰ ਨਾਮ ਜਿਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਗਤ ਨੂੰ ਜੀਵਨ ਦੇਣ ਵਾਲੇ ਦੀ ਆਸ ਛੱਡ ਦਿੱਤੀ ਹੈ, ਤੇ ਜਿਨ੍ਹਾਂ ਤੋਂ ਕੋਈ ਆਸ ਨਹੀਂ ਉਹਨਾਂ ਦਾ ਘੁੱਟ ਕੇ ਪੱਲਾ ਫੜ ਲਿਆ। ਜਿਨ੍ਹਾਂ ਤੋਂ ਇੱਕ ਜੀਰੋ ਜਿੰਨੀ ਆਸ ਨਹੀਂ ਉਹਨਾਂ ਨੂੰ ਤੇ ਘੁੱਟ ਕੇ ਫੜਿਆ, ਉਹਨਾਂ ਨਾਲ ਤੇ ਪੱਕੀ ਯਾਰੀ ਬਣਾ ਲਈ ਹੈ। ਗੁਰਮਤਿ ਪਿਆਰਿਓ, ਸੰਸਾਰ ਅੰਦਰ ਸਾਰੇ ਜੀਵ ਪਰਮੇਸ਼ਰ ਦੇ ਹੀ ਹਨ, ਸਾਰੇ ਜੀਵਾਂ ਵਿੱਚ ਪਰਮੇਸ਼ਰ ਵਸਦਾ ਹੈ। ਪਰ ਕਾਰਨ ਇਹ ਹੈ, ਅੱਜ ਇਤਨਾ ਭਿਆਨਕ ਸਮਾਂ ਗੁਜ਼ਰ ਰਿਹਾ, ਐਸਾ ਕਲਯੁਗ ਦਾ ਪ੍ਰਭਾਵ ਦੁਨੀਆਂ ਤੇ ਛਾਇਆ, ਮਿੱਤਰ ਮਿੱਤਰ ਨਹੀਂ ਦਿਸਦਾ, ਸਾਧੂ ਸਾਧੂ ਨਹੀਂ ਦਿਸਦਾ, ਸਤਿਕਾਰਯੋਗ ਸਾਧ ਸੰਗਤ ਸਿੱਖ ਸਿੱਖ ਨਹੀਂ ਦਿਸਦਾ, ਸੰਤ ਸੰਤ ਨਹੀਂ ਦਿਸਦਾ। ਕਿਉਂ? ਕਿ ਅੱਜ ਇਸ ਵੇਸ ਤੇ ਭੇਸ ਵਿੱਚ ਧੋਖੇਬਾਜ਼ ਇੰਨੇ ਜ਼ਿਆਦਾ ਹੋ ਚੁੱਕੇ ਨੇ ਕਿ ਅਸਲੀਅਤ ਵੀ ਅਸਲੀਅਤ ਨਹੀਂ ਪਾ ਸਕਦੀ। ਅਸਲੀਅਤ ਵੀ ਸਾਹਮਣੇ ਆ ਜਾਏ ਤੇ ਆਪਾਂ ਝੂਠ ਮੰਨਦੇ ਹਾਂ। ਪਰ ਗੁਰੂ ਕਿਰਪਾ ਕਰੇ, ਗੁਰਬਾਣੀ ਵਿਵੇਕ ਦਰਸ਼ਨ ਹੈ, ਗੁਰਬਾਣੀ ਦੇ ਦਰਸ਼ਨ ਕਰਦੇ ਹੋ ਵਿਵੇਕ ਪੈਦਾ ਹੋਵੇਗਾ। ਵਿਵੇਕ ਪੈਦਾ ਹੋਣ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਸੱਤ ਕੀ ਹੈ ਤੇ ਅਸਤ ਕੀ ਹੈ, ਸੱਚ ਕਿੱਥੇ ਹੈ ਤੇ ਝੂਠ ਕਿੱਥੇ ਹੈ। ਤੁਹਾਨੂੰ ਪਤਾ ਲੱਗੇਗਾ, ਤੁਹਾਡੀਆਂ ਅੱਖਾਂ ਦੇ ਵਿੱਚ ਉਹ ਸ਼ਕਤੀ ਆ ਜਾਏਗੀ, ਤੁਹਾਡੇ ਹਿਰਦੇ ਅੰਦਰ ਉਹ ਪਾਵਰ ਆ ਜਾਏਗੀ, ਜਿਸ ਤੋਂ ਤੁਸੀਂ ਇਹ ਛਾਣਬੀਣ ਕਰ ਸਕੋਗੇ ਅਸਲੀਅਤ ਕੀ ਹੈ ਝੂਠ ਕੀ ਹੈ। ਤਾਂ ਗੁਰਮੁਖ ਪਿਆਰਿਓ, ਜਦੋਂ ਇੰਨਾ ਨਿਰਣੇ ਆਤਮਕ ਹੋ ਜਾਓਗੇ ਤੇ ਉਦੋਂ ਵਾਸਤਵਿਕ ਤੌਰ ਤੇ ਸੰਸਾਰ ਦੇ ਵਿੱਚ ਰਹਿ ਕੇ ਜੇ ਕੋਈ ਬੰਦਾ ਨੇਰੀ ਤੋਂ ਡਰਦਾ, ਝੱਖੜ ਤੋਂ ਡਰਦਾ, ਕੋਈ ਮਲਾ ਆਪਣੀ ਬੇੜੀ ਨੂੰ ਸਮੁੰਦਰ ਤੋਂ ਕੱਢ ਕੇ ਤੇ ਰੇਤੇ ਦੇ ਵਿੱਚ ਰੱਖ ਦੇਵੇ, ਆਖੇ ਵੀ ਇੱਥੇ ਝੱਖੜ ਬੜੇ ਆਉਂਦੇ ਹੈ, ਇੱਥੇ ਨੇਰੀਆਂ ਬੜੀਆਂ ਆਉਂਦੀਆਂ ਨੇ, ਇੱਥੇ ਬਾਰਿਸ਼ ਬੜੀ ਆਉਂਦੀ ਹੈ, ਤੁਸੀਂ ਦੱਸੋ ਭਲਾ ਉਹ ਰੇਤੇ ਦੇ ਵਿੱਚ ਬੇੜੀ ਤਰ ਸਕਦੀ ਹੈ? ਨਹੀਂ। ਪਾਸੇ ਕਰਨ ਦੀ ਲੋੜ ਨਹੀਂ, ਮੱਝ ਧਾਰ ਵਿੱਚ ਰੱਖੋ, ਇੱਥੇ ਝੱਖੜ ਵੀ ਆਉਣੇ ਨੇ, ਇੱਥੇ ਨੇਰੀਆਂ ਵੀ ਆਉਣੀਆਂ ਨੇ, ਇੱਥੇ ਤੂਫਾਨ ਵੀ ਆਉਣੇ ਨੇ, ਇੱਥੇ ਬਾਰਿਸ਼ਾਂ ਵੀ ਆਉਣੀਆਂ ਨੇ, ਇੱਥੇ ਦੁੱਖ ਵੀ ਆਉਣੇ ਨੇ, ਇੱਥੇ ਕਲੇਸ਼ ਵੀ ਸੁੱਖ ਵੀ ਆਉਣੇ ਨੇ। ਪਰ ਇਸ ਬੇੜੇ ਨੂੰ ਮੱਝ ਧਾਰ ਵਿੱਚ ਰੱਖੋ, ਇਸ ਤੋਂ ਡਰੋ ਨਾ, ਰੇਤੇ ਤੇ ਰੱਖ ਕੇ ਬੇੜਾ ਕਦੇ ਵੀ ਪਾਰ ਨਹੀਂ ਹੋ ਸਕਦਾ। ਡਰਨ ਦੀ ਕੋਈ ਲੋੜ ਨਹੀਂ, ਭੈ ਕਰਨ ਦੀ ਕੋਈ ਲੋੜ ਨਹੀਂ। ਅੱਜ ਬਹੁਤੇ ਲੋਕ ਆਉਂਦੇ ਨੇ ਜੀ, ਮਾਰੀਦਿਆਂ ਨੂੰ ਫਲਾਣੀ ਜਗ੍ਹਾ ਜਾਣਾ ਪਿਆ, ਮਾਰੀਦਿਆਂ ਨੂੰ ਦੀਵਾ ਜਗਾਉਣਾ ਪਿਆ, ਦੁੱਖ ਦੇ ਕਰਕੇ ਹੀ ਫਲਾਣੇ ਦਾ ਪੱਲਾ ਫੜਨਾ ਪਿਆ। ਆ ਗੁਰਮੁਖ ਪਿਆਰੇ, ਝੱਖੜ ਆਉਣੇ ਹੀ ਆਉਣੇ ਨੇ ਗ੍ਰਿਸ ਜੀਵਨ ਦੇ ਵਿੱਚ, ਇਹਨਾਂ ਤੋਂ ਨਾ ਘਬਰਾਓ। ਤੇ ਸਾਧੂ ਜੀਵਨ ਵਿੱਚ ਵੀ ਆਉਂਦੇ ਨੇ, ਗ੍ਰਿਸ ਜੀਵਨ ਵਿੱਚ ਵੀ ਆਉਂਦੇ ਨੇ, ਸਾਧੂਆਂ ਤੇ ਵੀ ਬੜੇ ਹਮਲੇ ਹੁੰਦੇ ਨੇ, ਗ੍ਰਿਸਤੀਆਂ ਤੇ ਵੀ ਬੜੇ ਹਮਲੇ ਹੁੰਦੇ ਨੇ। ਨਾ ਹੀ ਗ੍ਰਸਥ ਸੌਖਾ ਹੈ, ਨਾ ਹੀ ਸਾਧੂਤਾ ਹੀ ਸੌਖੀ ਹੈ। ਪਰ ਇਹ ਨਹੀਂ ਕਿ ਸੌਖੀ ਨਹੀਂ ਤੇ ਆਪਾਂ ਛੱਡ ਕੇ ਮਰ ਜਾਈਏ, ਜ਼ਹਿਰ ਖਾ ਲਈਏ, ਨਹੀਂ। ਮਨ ਤਨ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ। ਹੁਣ ਕਈ ਫੌਜੀ ਮੈਨੂੰ ਕਹਿੰਦੇ, ਬਾਬਾ ਜੀ ਸਾਨੂੰ ਸਾਰਿਆਂ ਨੂੰ ਉਧਰ ਸ੍ਰੀਨਗਰ ਵੱਲ ਨੂੰ ਘੱਲੀ ਜਾਂਦੇ ਨੇ, ਚਿੱਤ ਕਰਦਾ ਹੈ ਬਈ ਪੈਨਸ਼ਨ ਹੀ ਆ ਜਾਈ। ਤੇ ਮੈਂ ਪੁੱਛਦਾ ਵੀ ਗੁਰਮੁਖੋ, ਤੁਸੀਂ ਸਾਰੇ ਦੇ ਸਾਰੇ ਜਿਹੜੇ ਰੱਖੇ ਉਹ ਗੌਰਮੈਂਟ ਨੇ ਕਾਹਦੇ ਵਾਸਤੇ ਰੱਖੇ ਨੇ? ਰੱਖੇ ਹੀ ਤੇ ਰੱਖੇ ਨੇ ਤੇ ਹੁਣ ਜੰਗ ਯੁੱਧ ਵੇਖ ਕੇ ਆਂਦੇ ਪੈਨਸ਼ਨ ਨਾ ਆ ਜਾਈਏ? ਉਤਰਾ ਕਈ ਲੋਕ ਆਖੀ ਜਾਂਦੇ ਨੇ ਵੀ ਕਿਰਪਾ ਕਰੋ ਬਾਬਾ ਜੀ ਆਸ਼ੀਰਵਾਦ ਦਿਓ, ਇਹਨੂੰ ਮਿਲਟਰੀ ਚ ਨੌਕਰੀ ਮਿਲ ਜਾਏ, ਮਹਾਰਾਜ ਸਿਲੈਕਟ ਹੋ ਜਾਏ। ਇੱਕ ਬੰਨੇ ਤੇ ਧੱਕੀ ਜਾਂਦੇ ਆ ਤੇ ਦੂਜੇ ਬੰਨੇ ਮੁੜੇ ਆਉਂਦੇ ਨੇ। ਮੇਰਾ ਮਤਲਬ ਕਹਿਣ ਦਾ ਕਿ ਜੇ ਜੰਗ ਯੁੱਧ ਹੋਵੇ ਤੇ ਫੌਜੀ ਨੂੰ ਡਰਨਾ ਕਦੇ ਨਹੀਂ ਚਾਹੀਦਾ, ਤੇ ਜੇ ਦੁੱਖ ਸੁੱਖ ਸਾਡੇ ਤੇ ਆਉਣ ਤਾਂ ਵੀ ਸਾਧ ਸੰਗਤ ਜੀ ਇਸ ਮੱਝ ਧਾਰ ਵਿੱਚ ਚੱਪੂ ਚਲਾਈ ਚੱਲੋ, ਚੱਪੂ ਚਲਾਈ ਚੱਲੋ, ਚੱਪੂ ਚੱਲਦਾ 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 ਬੇੜਾ ਕਿਸੇ ਨਾ ਕਿਸੇ ਬੰਨੇ ਲੱਗ ਜਾਏ। ਇਹ ਸਿਮਰਨ ਕਰਦੇ ਜਾਓ, ਬਾਣੀ ਪੜ੍ਹਦੇ ਜਾਓ, ਸੰਗਤ ਕਰਦੇ ਜਾਓ, ਚੱਪੂ ਚਲਾਉਂਦੇ ਜਾਓ, ਬੇੜਾ ਭਿਆਨਕ ਸਮੁੰਦਰ ਦੇ ਵਿੱਚ ਸਤਿਕਾਰਯੋਗ ਸਾਧ ਸੰਗਤ ਕਿਸੇ ਨਾ ਕਿਸੇ ਬੰਨੇ ਲੱਗ ਜਾਏਗਾ। ਇਹ ਵਿਸ਼ਵਾਸ ਹੋਣਾ ਚਾਹੀਦਾ। ਥੋੜਾ ਜਿਹਾ ਦੁੱਖ ਆਇਆ ਤੇ ਤਿਲਕ ਗਏ, ਗੁਰੂ ਕਾ ਪੱਲਾ ਛੱਡ ਦਿੱਤਾ, ਗੁਰੂ ਕਾ ਆਸਰਾ ਛੱਡ ਦਿੱਤਾ। ਗੁਰਮੁਖ ਪਿਆਰਿਓ, ਨਹੀਂ ਕੋਈ ਬੰਦਾ ਰੇਤੇ ਦੀ ਬੇੜੀ ਭਰ ਕੇ, ਚੰਗੀ ਤਰ੍ਹਾਂ ਬੇੜੀ ਰੇਤੇ ਨਾਲ ਭਰ ਕੇ, ਪੱਥਰਾਂ ਵੱਟਿਆਂ ਨਾਲ ਭਰ ਕੇ ਤੇ ਮੁੜ ਕੇ ਦਰਿਆ ਦੇ ਵਿੱਚ ਛੱਡ ਦੇਵੇ, ਉਹਦੇ ਵਿੱਚ ਹੋਣ ਛੇਕ, ਤਾਂ ਗੁਰਮੁਖ ਪਿਆਰਿਓ ਬੇੜੀ ਚ ਜਦ ਪਾਣੀ ਆ ਜਾਏ ਤਾਂ ਬੇੜੀ ਤਰੇਗੀ ਕਦੇ ਵੀ ਨਹੀਂ। ਜੇ ਤੁਸੀਂ ਕਹੋ ਬਈ ਸਾਨੂੰ ਕੇਵਲ ਤੇ ਕੇਵਲ ਮਾਇਆ ਤੋਂ ਹੀ ਸੁੱਖ ਮਿਲਣਾ, ਅੱਜ ਲੋਕ ਆਂਦੇ ਨੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਵੀ ਜੇ ਤੇ ਕੱਲਾ ਮਾਇਆ ਤੋਂ ਹੀ ਸੁੱਖ ਮਿਲਣਾ, ਕੰਮ ਧੰਦਾ ਕਰੀਏ, ਡਿਊਟੀ ਕਰੀਏ, ਕਮਾਈਏ, ਖਾਈਏ, ਬਣਾਈਏ, ਇਹੀ ਸਭ ਕੁਛ ਹੈ, ਫੇਰ ਤਾਂ ਗੁਰਮੁਖ ਪਿਆਰੇ ਬੇੜੀ ਚ ਪੈ ਗਏ, ਵੱਟੇ ਤੇ ਹੋ ਗਏ ਜੇ ਛੇਕ, ਤੇ ਜਦੋਂ ਦਰਿਆ ਚ ਗਈ ਡੁੱਬੀ ਡੁੱਬੀ ਹੈ। ਮਤਾ ਮੰਨੇ ਹੋਏ ਸਭ ਕੁਛ ਕਰਕੇ ਸਾਨੂੰ ਸੁੱਖ ਮਿਲ ਜਾਏਗਾ, ਹਾਂ ਸਰੀਰਕ ਸੁੱਖ ਮਿਲ ਜਾਏਗਾ, ਪਰ ਆਤਮਕ ਸੁੱਖ ਨਹੀਂ ਜੇ ਮਿਲੇਗਾ। ਆਤਮਕ ਸੁੱਖ ਦੇ ਵਾਸਤੇ ਇਸ ਸਕੂਲ ਵਿੱਚ ਆਉਣਾ ਪਏਗਾ, ਆਤਮਕ ਸ਼ਾਂਤੀ ਵਾਸਤੇ ਗੁਰਬਾਣੀ ਦੀ ਵਿਚਾਰ ਕਰਨੀ ਪਏਗੀ, ਆਤਮਕ ਸ਼ਾਂਤੀ ਵਾਸਤੇ ਮਨ ਦੀ ਸ਼ਾਂਤੀ ਦੇ ਵਾਸਤੇ ਗੁਰੂ ਸ਼ਬਦ ਦਾ ਅਭਿਆਸ ਕਰਨਾ ਪਏਗਾ, ਫੇਰ ਇਹ ਬੇੜਾ ਸੰਸਾਰ ਸਮੁੰਦਰ ਤੋਂ ਪਾਰ ਹੋਏਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੇ ਆਸ। ਜਗਤ ਦੇ ਜੀਵਨ ਦੇਣ ਵਾਲਾ ਪਰਮ ਪਿਤਾ ਪਰਮਾਤਮਾ ਦਾ ਨਾਮ ਜਿਸ ਨੂੰ ਤੂੰ ਬੰਦਿਆ ਤਿਆਗ ਦਿੱਤਾ, ਤੇ ਕਹਿੰਦੇ ਘਾਹ ਤੋਂ ਘਾਹ ਪੈਦਾ ਹੁੰਦਾ, ਬੀਜ ਤੋਂ ਬੀਜ ਪੈਦਾ ਹੁੰਦਾ, ਬੰਦੇ ਤੋਂ ਬੰਦਾ ਪੈਦਾ ਹੁੰਦਾ, ਰੱਬ ਇੱਥੇ ਕੀ ਕਰਦਾ? ਗੁਰਮੁਖ ਪਿਆਰਿਓ, ਜੇ ਉਹਦੀ ਜੋਤ ਅੰਦਰ ਨਾ ਹੋਵੇ ਤੇ ਇਸ ਸਰੀਰ ਦੀ ਕੋਈ ਕੀਮਤ ਦੱਸੋ ਹੈ ਕੌਡੀ? ਅੰਦਰ ਜੋਤ ਨਾ ਹੋਵੇ, ਸ਼ਕਤੀ ਨਾ ਹੋਵੇ, ਕੋਈ ਬੰਦਾ ਮ੍ਰਿਤਕ ਦੇਹ ਨੂੰ ਘਰੇ ਰੱਖਦਾ? ਆਂਦੇ ਛੇਤੀ ਤਾਰਾਂ ਚਿੱਠੀਆਂ ਪਾ ਦਿਓ, ਜਿਹਨੇ ਮਿਲਣਾ ਮਿਲ ਲਓ, ਹੁਣ ਇਹਦਾ ਲੱਗੇ ਸੰਸਕਾਰ ਕਰਨ, ਇਹਦਾ ਸੰਸਕਾਰ ਕਰਨ ਲੱਗੇ ਆ। ਮਿੱਟੀ ਹੈ, ਰੋਵੋ ਨਾ, ਹੁਣ ਇਹ ਚਲੀ ਗਈ, ਇਹਦੇ ਵਿੱਚੋਂ ਜਿਹੜੀ ਅਸਲ ਸ਼ਕਤੀ ਸੀ ਉਹ ਨਿਕਲ ਗਈ ਹੈ। ਤੇ ਫਿਰ ਗੁਰਮੁਖ ਪਿਆਰੇ, ਉਹ ਸ਼ਕਤੀ ਦਾ ਹੀ ਤੇ ਮੁੱਲ ਹੈ। ਇਸ ਵਾਸਤੇ ਗੁਰੂ ਕਿਰਪਾ ਕਰੇ, ਜਗ ਜੀਵਨ ਪੁਰਖ ਨਹੀਂ ਤਿਆਗਣਾ। ਸਤਿਗੁਰ ਕਹਿ ਰਹੇ, ਜਗ ਜੀਵਨ ਪੁਰਖ ਤਿਆਗ ਕੇ ਤੇ ਮਾਨਸ ਸੰਦੇ ਆਸ। ਤੂੰ ਮਾਨਸ ਤੇ ਮਾਨਸ ਨੇ ਆਸ ਰੱਖ ਲਈ ਹੈ, ਮਨੁੱਖ ਨੇ ਮਨੁੱਖ ਤੇ ਭਰੋਸਾ ਰੱਖ ਲਿਆ। ਗੁਰੂ ਸਾਹਿਬ ਕਹਿੰਦੇ, ਮਾਨੁੱਖ ਕੀ ਜੋ ਲੇਵੈ ਓਟ, ਤਾਂ ਕੋ ਦੀਨ ਦੁਨੀਆ ਹੈ ਤੋਟ। ਕੇਵਲ ਇਹਨਾਂ ਧੰਦਿਆਂ ਦਾ ਆਸਰਾ ਨਹੀਂ ਕਰੋ ਜ਼ਰੂਰ, ਪਰ ਇਹ ਨਹੀਂ ਵੀ ਦਿਨ ਰਾਤ ਇਹੀ ਕਰੀ ਚੱਲੋ। 12 ਘੰਟੇ ਦਿਨੇ ਡਿਊਟੀ, 12 ਘੰਟੇ ਰਾਤ ਨੂੰ ਡਿਊਟੀ, ਉੱਥੇ ਹੀ ਸੌ ਲੈਣਾ, ਟੇਢੇ ਹੋ ਲੈਣਾ, ਤੇ ਇੱਕ ਘੜੀ ਵੀ ਪਰਮ ਪਿਤਾ ਪਰਮਾਤਮਾ ਦੇ ਨਾਮ ਚ ਜਾਂ ਸਤਸੰਗਤ ਵਿਚ ਨਹੀਂ ਲਗਾਉਣੀ, ਤੇ ਇਹ ਮਾਇਆ ਫਿਰ ਤੁਹਾਨੂੰ ਡੋਬ ਦੇਵੇ। ਕੀ ਕਰੋ? ਹੱਥੀ ਕਿਰਤ ਕਰੋ, ਕਮਾਈਆਂ ਕਰੋ, ਰੱਜ ਕੇ ਖਾਓ, ਅਕਲ ਨਾਲ ਕਮਾਓ, ਪਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਚ ਵੀ ਆਓ, ਗੁਰਬਾਣੀ ਦੀ ਵਿਚਾਰ ਵੀ ਕਰੋ, ਕਥਾ ਕੀਰਤਨ ਵੀ ਸੁਣੋ, ਜਿੱਥੋਂ ਸਾਡਾ ਜੀਵਨ ਸੋਹਣਾ ਬਣ ਸਕਦਾ ਹੈ। اس واسطے سدگرو سچے پاتشاہ جی کہہ رہے نے دوئے پائے بگچی ہے گل پئی سو جم کی ساس دوئے پائے دویت پاو گل فانسی پئے گی تے بگچی ہے میں نہ خراب ہونا اپا خراب ہوا گے جی کوئی بندہ راہ پوچھے تے راہ دسن والا انہوں پرائے پا دے تے جنہ دور تریا جائے گا اُنا خراب ہوئے گا تے گرمکھ پیارو کچیاں پلیاں تو راہ نہ پوچھیا کرو کچیاں پلیاں تو کدے نہ رب دا مارگ ملنا تے نہ پرمیشر دا مارگ ملیا ہے ستکار یوگ ساتھ سنگت جڑے سمان درشتی والے گیانوان تتوے تے ہمیشہ بندگی کرن والے گربانی تے وشواس رکھن والے گرو چرنا چ جڑے ہوئے کوئی گرو سکھ مہان آتما تتوے تے سادھو جان انہاں پاسوں جدو اسی پرم پتا پرماتما دا مارگ پوچھاں گے تا پھر گرمکھ پیارے او مارگ ملے گا جی دے وچ کوئی ڈینجر نہیں کوئی خطرہ نہیں کوئی اندیشہ نہیں اس واسطے سدگرو کہہ رہے نے دوئے پائے بھی گچی ہے گل پئی سو جم کی فاس جڑا دونوں پاواں نوں رکھے گا بھئی نہ ست نوں جانے نہ اسات نوں جانے مایا بھی نہیں چھڈنی رب بھی نہیں پاونا رب وال بھی نہیں جانا تے مایا وال بھی پورا نہیں دونوں دا وچکار مجھ تار چ ڈب گیا انسان گرمکھ پیارو جتھے مایا کماؤن دے پروار دے سکھ سادھن واسطے اپنے واسطے ہے تے جڑا تسی سواساں نال پرم پتا پرماتما دے نام دا جاپ کرنا ہے اے تہاڈا لوک تے پرلوک وچ آتمک سکھ دین والا اس واسطے سدگرو سچے پاتشاہ جی کہہ رہے نے جیہا بیجے سو لنے متھے جو لکھیا جے ہو جا بیج بیجاں گے او متھے تے لکھیا جائے گا بہتے لوگ زیادہ پڑھے لکھے جڑے نے نا او کہندے نے آ جگ میٹھا اگلا کینے ڈٹھا کیڑا اگلا پاسا کینے ویکھیا کھاؤ پیو کرو آنند پانڈے مانجے پرمانند کھاؤ تے پیو آنند کرو آپ سب کچھ ہوندا جائے گا پیسے کول ہونے چاہیے نے جی دے کر دانے اودے کملے بھی سیانے پر گرمکھ پیارے گلت گربانی نوں جے مندے ہو تے سدگرو سچے پاتشاہ کہندے جیہا بیجے سو لنے श्री राम चंद्र जी दे पिता सी दशरथ दशरथ दा पिता सी राजा अज तां गुरमुख प्यारे राजा अज अपने तबेले च घोड़ियां दी देख रेख कर रहा सी घोड़ियां नूं वेख रहा सी भई ठीक तबेले च घोड़ियां दी सफाई है एक फकीर आया فقیر نے آ کے دکشنا منگی فقیر نے آ کے کوئی بھکشا منگی صدا کیتی راجا اج کہندا ہے ہنکار دے وچ مان دے وچ کہندا سادا تینو پتا میں کھلوتا کتھے ہاں کہندا پتا کہندا تو تبیلے چ کھلوتا کہندا تبیلے چ تینو پتا کی ہوندا کہندا گھوڑیاں دی لد کہندا پھر لد لینی ہے انہیں چولی اٹتے سادھو نے کہندا چنگا جے تو لد دینی ہے راجا ہو کے تے لد دے دے گھوڑیاں دی لد ایک بک بھری راجے نے اس مہاپرکھ دی چولی چ پاتی جیہا بیجے سو لنا چولی چ بک بھر کے ہنکار نال پاتی کہندا جا جے تینوں اینی مت نہیں ہے گی میں کھلوتا تبیلے چا ایتھے آ کے میرے کول تو صدا کر رہے ہیں انہیں او لد پا دتی چولی چ سادھو لد لے کے واپس آ گیا کہندا پھلی پوت ہووے او لد لیا کے اپنی کٹیا دے باہر چھوڑ دتی او لد پھلی پوت ہوندی رہی روز ودھی رہی ودھی گئی لد دے ٹھیر لگ گئے راجا ایک واری واوا سمے بعد شکار کھیڈن جنگل چ آیا تے سنتاں دی کٹیا دے لاگے آ کے کہن لگا بابیو آ لد نی کتھوں آئی ہے گھوڑے رکھے نے آندے گھوڑے کھڑے تا کوئی نہیں آندے میرا لد کتھوں لیا دی ہے ایدہ کی مطلب ہے اس تو کی کرنا کہندے راجا نے تیری دان کیتی ہوئی اے تیری دان کیتی ود رہی آندہ میری دان کیتی کہ ہاں یاد کر ایک واری تو تبیلے چ کھلوتا سا گھوڑیاں دے تے اوتھے میں تیرے کول بھکشا لین آیا سا تے تو بک بھر کے میری جھولی چ گھوڑیاں دی لد پائی سی کہندا پھر ود کیویں گئی کہندے وی تیرا دان دتا ودنا نہیں سی جے تو لد دتی لد ودی ہے جے تو مایا دتی مایا ودی ان دتا ان ودا سواس دیتے سواس ودے نے ہوں تیتا ہی لت کا دان سی لت ودی کہ کرنا یہ کرنا کی ہولی ہولی شکی چل اے کھانی پو کہ مینو کہ ہور مینو تھوڑی کھانی پینی دتا تھی اترا کا لیا کے میں رکھتا میں تے کہہ دیتا سی ودے فلے تے لید ادو دی ود رہی ہے ہوں راجا یہ تین کھانی پے گی جی ہاں بیجے سولنا کرما سندڑا کھیت سوچ کے بیجیا کریے آپ ذرا تو گرمکھ پیارے ہو جس ویلے راجا اج کہندا بھی میں تے نہیں کھا سکدا کہندے تے راجن تینو کھانی پے گی کہندا اے دا کوئی اپا جویں تسی بیبیاں جانیاں پنڈتاں کو آندا لے کلو تیل پانچ کلو چول کلو گھیو ہور کوئی سامان لیا پنڈت جی دا تے دیہڑی ڈنگ ٹپ گیا تے جے بیبیاں پانچ سات روز چلے گیا تو دا مہینہ بن گیا تے تسی جانو ٹلدے نہیں ضروری جا کے پوچھدے ہو کہندے تہانوں پھکر دا پہرا پھر بابا جی اپا آندا اپا پوتے کوئی نہیں میں کل اخبار پڑھی سی بیگوال نوں گیا سی واپس آندے پڑھی فگواڑے کوئی سنتنی بی بی آ جڑی پوچھا پاچھا دینا لیا ہوندیاں تو ہی کان کھول کے سڑے ہونے کسے دکان تے آ گئی سومو ٹاٹا کھلاری ایک دکان دے اگے کھلو کے ہن خبریں سن لو دکان دے اگے کھلو کے آندی ہے او بندے نو میرے کول لیاؤ تے گڈی وچوں ایک بندہ اتریا جا کے دکاندار کول گیا کہندا تہانوں مہاپرخ بلاوندے نے کتھے نے وہ پوچھتا دکاندار وہ گڈی چ بیٹھے نے وہ گڈی کالے شیشے والی سی تے جدوں بچارا دکاندار اگے آیا دکاندار نے ویکھیا بھی یہ تے جنانی ہے وہ کہندے ہاں اے مہاپرخ نے وہ کہن لگی بی بی جڑی مہاپرخ سی نا آندی میں تیری دکان دیکھ کے تیرے کول کھلوتی ہوں تیری قسمت ویسے بڑی چنگی ہے میں تیرے تے بڑی خوش ہوئی کال دی جگ بانی پڑھ کے میں تیرے تے بڑی خوش ہوئی روپیے کڈے پانچ جیب چوں پانچ روپیے کڈ کے کہندی ہاتھ کر اونے ہاتھ کیتا اودے ہاتھ وچ دے کے کہندی لے خزانے چ پا خزانہ تیرا ودے گا چنتا کوئی نہ کری پرواہ نہیں آندی مایا دی بڑا خوش ہویا دکان تے چلا گیا گڈی تھوڑی جی گاہ کیتی ڈرائیور نو پھر آکھے بھی گڈی اوتھے لے جا دوبارہ گڈی پھر آ گئی اوتھے ہی پھر انہوں بلایا وہ کہندا کوئی مہاپرخ سیوا وہ جڑے وہ چیلے چاٹڑے سے آدھے مہاپرخ سیوا کوئی نہیں لیندے اترا انہوں نے ہیمکنڈ صاحب نو جانا ہے تے ویسے تیری اچھا جو سیوا کرنی کر لے ہیمکنڈ نو جانا مہاپرخاں نے انہوں بھی حکم کرو کی سیوا کریے انہیں سو ڈیڑھ سو روپیہ کڈیا آندا چنگا ہیمکنڈ صاحب نو جانا میرا اتنے متھا ٹیک جو انہاں سوٹی نال پیسے پر کرتے آدھے بابے پیسے نو ہاتھ نہیں لاؤں مہاپرخ پیسے نو ہاتھ نہیں لاؤں آندا جی پھر سیوا دسو انہیں دو واری پانچ پانچ آخیا انہیں آخیا جی پانچ پانچ پتا نہیں کی آخیا سیوادار دے سمجھ لگی ہے بابے پیسہ نہیں لیں پانچ بوریاں کھنڈ دیاں پانچ پیپے گھیو دے پانچ بوریاں دالا دیاں کیونکہ نہ اتنے جا کے لنگر لاؤں آخو ستنا پانچ بوریاں کھانڈ دیاں تے پانچ دال دیاں تے پانچ پیپے گھیو دے انہیں آخیا بھی جی نہ دتا تے کی پتا کوئی شراف ہی دے جان مہاپرخ روپیے پانچ دیتے تے پنجی ہزار کا سودا لے کے گڈی چ رکھایا تے چیڑو پل دے لاگے آ کے پولیس والے نے مہاپرخاں نوں روک لیا آخو ستنا مہاپرخاں نوں روک لیا انہوں نے پے گا شک انہوں نے پالیا لمے سارے جدو پتا لگا بھی ہیرا فیری کر کے مہاپرخ اتنا راشن لے کے آئے نے بھی پنجی ہزار کا ساتھ سنگت جی پھر دکاندار نے بھی سدیا اخبار چ لیک آیا ہے تے ترکشیل سوسائٹی والے نے بھی اس گل سے خوشی منائی ہے تے میں تا بہت ہی زیادہ منائی پڑھ کے میں آخ بھی یہو جی بابے یہ تھانو سارا جد پتا لگے نا بھی اینا منگتے نے پھر بھی کم سے کم سوچ لیا کرو وچار لیا کرو گرو سوارے ہو سکھ تن دتیا نہیں ملتا وچاراں سرمن کرو وچاراں نو ہردے چ منن کرو پھر آتمک سکھ ملدا ہے ਤੇ ਜਦੋਂ ਗੁਰਮੁਖ ਪਿਆਰਿਓ ਉਹ ਵੱਟਾ ਸੱਟਾ ਕਰ ਲੈਂਦੇ ਨੇ ਵੀ ਅਸੀਂ ਤੇਰੇ ਤੋਂ 6 ਮਹੀਨਿਆਂ ਚ ਜੇ ਤੈਨੂੰ ਸੁੱਖ ਨਾ ਮਿਲਿਆ ਸਾਡਾ ਨਾਂ ਵਟਾ ਦੇਈ, ਰੁਪਈਆ 6,000 ਦੇ ਦੇ, 3 ਐਡਵਾਂਸ ਦੇ ਦੇ, 3 ਬਾਅਦ ਚ ਦੇ ਦੇ, ਜਿਹੜਾ 3 ਗਿਆ ਉਹ ਤੇ ਪਿਆ ਖੂਹ ਖਾਤੇ ਚ, ਬਾਕੀ ਮੁੜ ਕੇ ਤੁਸੀਂ ਕਦੋਂ ਗਏ ਤੇ ਕਦੋਂ ਸੁੱਖ ਬਣਿਆ। ਮੇਰਾ ਮਤਲਬ ਕਿ ਇਹਨਾਂ ਪੁੱਛਾਂ ਲਈ ਦੁਕਾਨਾਂ ਤੋਂ ਆਪਾਂ ਸਾਰੇ ਦੇ ਸਾਰੇ ਹਟ ਜਾਈਏ। ਕੀ ਕਰੀਏ, ਦੁੱਖ ਸੁੱਖ ਸਾਡੇ ਜੀਵਨ ਵਿਚ ਆਉਣੇ ਨੇ, ਗੁਰਬਾਣੀ ਦੀ ਸ਼ਰਨ ਲਓ, ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ, ਕਥਾ ਕੀਰਤਨ ਸੁਣਿਆ ਕਰੋ। ਇਹ ਗ੍ਰਿਸ਼ਟ ਜੀਵਨ ਵਿਚ ਆਉਂਦੇ ਹੀ ਰਹਿਣੇ ਨੇ, ਆਉਂਦੇ ਰਹਿਣ। ਦੁੱਖ ਸਾਡਾ ਦਾਰੂ ਹੈ ਤੇ ਇਸੇ ਵਿਚ ਹੀ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਹੋਣੇ ਨੇ। ਇਸ ਵਾਸਤੇ ਗੁਰਮੁਖ ਪਿਆਰਿਓ, ਜਦੋਂ ਅਸੀਂ ਅੱਤ ਦੇ ਦੁਖੀ ਹੋ ਕੇ ਕਿਸੇ ਖੂਹ ਖਾਤੇ ਚ ਪੈ ਜਾਂਦੇ ਹਾਂ, ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਟੇਕ ਵੀ ਛੁੱਟ ਜਾਂਦੀ ਹੈ, ਭਰਮਾਂ ਚ ਪੈ ਜਾਂਦੇ ਹਾਂ। ਭਰਮ ਦਾ ਗੜ ਬੜਾ ਵੱਡਾ ਹੈ, ਨਾ ਇਹ ਲੋਕ ਦਾ ਸੁੱਖ ਮਿਲਦਾ ਤੇ ਨਾ ਹੀ ਪਰਲੋਕ ਦਾ ਸੁੱਖ ਮਿਲਦਾ। ਇਸ ਵਾਸਤੇ ਇਹਨਾਂ ਸਾਰੇ ਦੇ ਸਾਰੇ ਵਹਿਮਾਂ ਤੋਂ ਸਤਿਕਾਰਯੋਗ ਸਾਧ ਸੰਗਤ ਜੀ ਆਪਾਂ ਰਹਿਤ ਹੋ ਜਾਈਏ ਤੇ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਚ ਜੁੜੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਉਹਨੇ ਬੀਜ ਬੀਜਿਆ ਸੀ ਮਾੜਾ, ਹੁਣ ਇੰਨੀ ਵੱਡੀ ਲਿਦ ਪਈ ਹੈ ਰਾਜਾ ਅੱਜ ਦੇ ਅੱਗੇ। ਫਿਰ ਮਹਾਂਪੁਰਖ ਕਹਿਣ ਲੱਗੇ, ਉਪਾਅ ਹੈਗਾ, ਪੈਸਾ ਨਹੀਂ ਕੋਈ। ਸੰਤ ਵੀ ਦੱਸ ਸਕਦਾ ਵੀ ਉਪਾਅ ਮਾਇਆ ਦੇ ਦੇ ਇੰਨੀ। ਉਹ ਕਹਿਣ ਲੱਗੇ, ਇਹਦਾ ਉਪਾਅ ਵੀ ਤੂੰ ਨਿੰਦਿਆ ਕਰਾ ਆਪਣੀ ਜਿੰਨੀ ਵੱਧ ਤੋਂ ਵੱਧ ਹੁੰਦੀ, ਜਿੰਨੀ ਨਿੰਦਿਆ ਕਰਾਏਗਾ ਓਨੀ ਇਹ ਲਿਦ ਝੜਦੀ ਜਾਏਗੀ, ਤੇ ਜਿੰਨੀ ਕੁ ਤੂੰ ਦਾਨ ਕੀਤੀ ਓਨੀ ਕੁ ਤੈਨੂੰ ਮਸਾਲੇ ਰੂਪ ਚ ਖਾਣੀ ਪੈਣੀ ਆ। ਆ ਮਸਾਲੇ ਚ ਵੀ ਕਈ ਕੁਛ ਪੈ ਜਾਂਦਾ। ਗੁਰਮੁਖ ਪਿਆਰਿਓ, ਜਿੰਨੀ ਕੁ ਉਹਨੇ ਦਿੱਤੀ ਸੀ ਨਾ, ਓਨੀ ਕੁ ਰਾਜਾ ਅੱਜ ਨੂੰ ਖਾਣੀ ਪਈ ਥੋੜੀ ਥੋੜੀ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਈ, ਜੇ ਕੋਈ ਵੀ ਬੀਜ ਗਲਤ ਬੀਜਾਂਗੇ ਤੇ ਉਹਦੇ ਬੀਜ ਦਾ ਫਲ ਸਾਨੂੰ ਭੋਗਣਾ ਹੀ ਪੈਣਾ। ਇਸ ਵਾਸਤੇ ਸਤਿਗੁਰ ਕਹਿ ਰਹੇ ਨੇ, ਜਿਹਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆ ਰਹਿਣ ਵਿਹਾਣੀ, ਪਛਤਾਣੀ ਉੱਠ ਚਲੀ ਗਈ ਨਿਰਾਸ। ਸੰਸਾਰ ਤੋਂ ਜੀਵ ਰੂਪੀ ਇਸਤਰੀ ਵਿਚਾਰੀ ਜ਼ਿੰਦਗੀ ਦੀ ਰਾਤ ਬਿਤਾ ਕੇ, ਅਜਾਈ ਗਵਾ ਕੇ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ, ਕਿਹੜੇ ਕੰਮ ਆਇਆ। ਇਹ ਉਦੋਂ ਪਤਾ ਲੱਗਦਾ ਇਨਸਾਨ ਦੀ ਜਦੋਂ ਸਾਰੀ ਦੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ, ਫਿਰ ਬੁੱਢੇ ਬਾਰੇ ਵਾਰਸ ਕੋਈ ਨਹੀਂ ਬਣਦਾ। ਬੁੱਢੇ ਬਹੁਤੇ ਫਿਰ ਮੇਰੇ ਕੋਲ ਵੀ ਆ ਜਾਂਦੇ ਨੇ, ਗੁਰਦੁਆਰਿਆਂ ਚ ਚਲੇ ਜਾਂਦੇ ਨੇ, ਹੁਣ ਆਸਰਾਂ ਦੇ ਕੋਈ ਨਹੀਂ। ਬਾਬਾ ਜੀ ਇੱਕ ਟੁੱਟਾ ਭੱਜਾ ਕਮਰਾ ਦੇ ਦਿਓ, ਨਹੀਂ ਤਾਂ ਕੋਈ ਬਾਹਰ ਹੀ ਪਾ ਦੇ, ਜ਼ਮੀਨ ਤੁਹਾਡੇ ਕੋਲ ਬਥੇਰੀ ਹੈ, 4 ਦਿਨ ਕੱਟ ਲਾਂਗੇ, ਤੁਹਾਡਾ ਵੀ ਭਲਾ ਸਾਡਾ ਵੀ ਭਲਾ। ਸਾਰੀ ਜ਼ਿੰਦਗੀ ਘਰ ਦੇ ਭਾਂਡੇ ਮਾਂਜੇ, ਸਾਰੀ ਜ਼ਿੰਦਗੀ ਨਿਆਣਿਆਂ ਦੇ ਮੂੰਹ ਚੱਟੇ, ਬੁੱਢੇ ਬਾਰੇ ਗੁਰਮੁਖ ਪਿਆਰੇ ਫਿਰ ਪੱਲਾ ਕੋਈ ਨਹੀਂ ਫੜਦਾ। ਮੇਰਾ ਮਤਲਬ ਹੈ ਕਿ ਅੱਧੀ ਜ਼ਿੰਦਗੀ ਸੰਸਾਰ ਦੇ ਲੇਖੇ ਲਾਓ, ਫਿਰ ਜਿਹੜੇ ਰਹਿਣ ਵਾਲੀ ਅੱਧੀ ਜ਼ਿੰਦਗੀ ਉਹ ਕੇਵਲ ਤੇ ਕੇਵਲ ਗ੍ਰਸਥ ਜੀਵਨ ਵਿੱਚ ਰਹਿ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪ ਕੇ ਇਸ ਸੰਸਾਰ ਪਵਜਲ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਬੇੜਾ ਪਾਰ ਕਰਨਾ ਹੈ। ਇਸ ਵਾਸਤੇ ਸਤਿਗੁਰ ਕਹਿ ਰਹੇ ਨੇ, ਰਹਿਣ ਵਿਹਾਣੀ ਪਛਤਾਣੀ, ਫਿਰ ਪਛਤਾਵਾ ਰਹਿ ਜਾਂਦਾ ਹੈ। ਚਿੜੀਆਂ ਖੇਤ ਹੀ ਚੁਗ ਲਿਆ, ਰਾਖੀ ਨਾ ਕੀਤੀ, ਫਿਰ ਬਾਅਦ ਵਿਚ ਉੱਥੇ ਪੀਪੇ ਖੜਕਾਉਣ ਦਾ ਕੀ ਫਾਇਦਾ, ਕਿਉਂਕਿ ਉੱਥੇ ਚੁੱਕ ਕੇ ਲੈ ਗਏ, ਖੇਤ ਸਾਰੇ ਦਾ ਸਾਰਾ ਚੁਗਿਆ ਗਿਆ। ਗੁਰਮੁਖ ਪਿਆਰੇ ਸਾਰੇ ਸਵਾਸ ਚੁਗੇ ਗਏ ਤੇ ਮੁੜ ਕੇ ਪੀਪੇ ਖੜਕ ਜਾਣੇ ਆ, ਫਾਇਦਾ ਕੋਈ ਨੀ ਆਉਣਾ। ਗੁਰੂ ਕਿਰਪਾ ਕਰੇ, ਹੁਣੇ ਹੀ ਤਿਆਰੀ ਕਰ ਲੋ, ਲੱਕ ਬੰਨ ਲੋ, ਕਮਰ ਕੱਸੇ ਕਰ ਲੋ, ਆਪਣਾ ਨਿਤਨੇਮ ਬੰਦਗੀ ਗਿਆਨ ਅਵਸਥਾ ਵਿਚ ਜੀਵਨ ਜੀਓ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਸਤਿਗੁਰੂ ਕਿਰਪਾ ਕਰੇ, ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਸਾਧੂ ਦੀ ਭੇਟ ਹੋ ਜਾਂਦੀ ਹੈ ਉਹਨਾਂ ਦੀ ਦਰਗਾਹ ਚ ਖਲਾਸੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਸਾਧੂਆਂ ਦੀ ਭੇਟ ਹੋ ਜਾਂਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਦਰਗਾਹ ਚ ਖਲਾਸੀ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਧਰਮ ਰਾਏ ਦਰ ਕਾਗਜ਼ ਸਾਰੇ, ਜਨ ਨਾਨਕ ਲੇਖਾ ਸਮਝਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਗੁਰਸਿੱਖ ਦਾ ਲੇਖਾ ਸਮਝ ਲਿਆ, ਗੁਰੂ ਨਾਨਕ ਦੇ ਲੇਖੇ ਚ ਆ ਗਿਆ, ਬਸ ਫਿਰ ਲੇਖੇ ਖਤਮ। ਧਰਮ ਰਾਜਾ ਵੀ ਡਰਦਾ ਫਿਰੇਗਾ ਵੀ ਬਾਬਾ ਤੇਰੇ ਤੋਂ ਮੈਨੂੰ ਵੀ ਡਰ ਆਉਂਦਾ ਹੈ। ਗੁਰੂ ਕੇ ਸਿੱਖੋ ਤਕੜੇ ਹੋ ਕੇ ਰਹੋ, ਐਵੇਂ ਮਾੜੇ ਮੋਟੇ ਵਰ ਵਰੋਲਿਆਂ ਤੋਂ ਡਰਨ ਦੀ ਲੋੜ ਨਹੀਂ। ਮਾੜੇ ਮੋਟੇ ਦੁੱਖ ਆ ਜਾਣ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ, ਚੜ੍ਹਦੀ ਕਲਾ ਚ ਰਹਿਣਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਲਾ, ਜੇ ਪੱਲੇ ਨਾਮ ਹੈ ਤੇ ਚੜ੍ਹਦੀ ਕਲਾ ਹੋਵੇਗੀ। ਇਸ ਵਾਸਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ। ਉਹਨਾਂ ਦੀ ਦਰਗਾਹ ਚ ਖਲਾਸੀ ਕੋਈ ਨੀ ਪੁੱਛੇਗਾ, ਨਾ ਲੈਣਾ ਤੇ ਨਾ ਦੇਣਾ, ਨਾ ਕੋਈ ਲੈਣਾ ਤੇ ਨਾ ਦੇਣਾ। ਜੀਵਨ ਮੁਕਤ ਸੰਸਾਰ ਵਿਚ ਜੀਣਾ ਹੈ, ਐਸਾ ਕਰਮ ਹੀ ਨੀ ਕਰਨਾ ਵੀ ਮੁੜ ਕੇ ਸੰਸਾਰ ਤੇ ਆਉਣਾ ਪਏ। ਤੇ ਜੇ ਪਰਮਾਤਮਾ ਆਪਣੀ ਖੁਸ਼ੀ ਨਾਲ ਭੇਜੇ, ਜਿਹਨੂੰ ਪਰਮੇਸ਼ਰ ਆਪਣੀ ਖੁਸ਼ੀ ਨਾਲ ਭੇਜਦਾ ਉਹ ਸਾਧੂ ਹੁੰਦਾ, ਜਿਹਨੂੰ ਪਰਮਾਤਮਾ ਆਪਣੀ ਖੁਸ਼ੀ ਨਾਲ ਸੰਸਾਰ ਤੇ ਭੇਜਦਾ ਉਹ ਸਾਧੂ ਹੁੰਦਾ, ਤੇ ਜਿਹੜਾ ਆਪਣੀ ਕਰਮ ਗਤੀ ਭੋਗਣ ਵਾਸਤੇ ਹੁੰਦਾ ਉਹ ਜੀਵ ਹੁੰਦਾ, ਆਮ ਸੰਸਾਰੀ ਜੀਵ ਹੁੰਦਾ। ਇਹ ਵੀ ਗੱਲ ਯਾਦ ਰੱਖਣਾ। ਸਤਿਕਾਰਯੋਗ ਸਾਧ ਸੰਗਤ ਜੀ, ਇਸ ਵਾਸਤੇ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ, ਨਹਰ ਸਿਉ ਲੈਣ ਮਿਲਾਏ। ਹਰੀ ਦੇ ਨਾਲ ਮਿਲਾ ਦਿੰਦੇ ਨੇ, ਆਪ ਮਿਲੇ ਹੁੰਦੇ ਨੇ। ਪਰਮ ਪਿਤਾ ਪਰਮਾਤਮਾ ਦੀ ਦਰਗਾਹ ਚੋਂ ਬਖਸ਼ੀਆਂ ਰੂਹਾਂ ਸੰਸਾਰ ਤੇ ਆਉਂਦੀਆਂ ਨੇ ਪਰ ਉਪਕਾਰ ਕਰਨ ਦੇ ਵਾਸਤੇ। ਤਾਂਹੀਓ ਸਤਿਗੁਰ ਕਹਿ ਰਹੇ ਨੇ, ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ। ਵਾਹਿਗੁਰੂ ਆਪਣੀ ਕਿਰਪਾ ਕਰ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਕਰ ਕਿਰਪਾ ਪ੍ਰਭ ਆਪਣੀ, ਵਾਹਿਗੁਰੂ ਜੀ ਤੇਰੇ ਦਰਸ਼ਨਾਂ ਦੀ ਮੈਨੂੰ ਪਿਆਸ ਲੱਗੀ ਰਹੇ, ਤੇਰੇ ਦਰਸ਼ਨਾਂ ਦੀ ਮੈਨੂੰ ਸਿੱਖ ਲੱਗੀ ਰਹੇ, ਤੇਰੇ ਦਰਸ਼ਨਾਂ ਦਾ ਮੈਨੂੰ ਇਸ਼ਕ ਲੱਗ ਜਾਏ। ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰਿਆ ਜਿੰਨਾ ਨਾਮ, ਸੇ ਭੋਏ ਭਾਰ ਥੀਏ। ਉਹ ਧਰਤੀ ਤੇ ਭਾਰ ਨੇ ਜਿਨ੍ਹਾਂ ਨੂੰ ਮਾਲਕ ਦੇ ਨਾਮ ਦਾ ਇਸ਼ਕ ਨਹੀਂ ਲੱਗਾ, ਪਰਮੇਸ਼ਰ ਦੇ ਦਰਸ਼ਨਾਂ ਦਾ ਇਸ਼ਕ ਨਹੀਂ ਲੱਗਾ, ਉਹ ਤਾਂ ਸਾਧ ਸੰਗਤ ਜੀ ਜੀਂਦੇ ਹੀ ਮਰੇ। ਆ ਭੁੱਖ ਪੈਦਾ ਕਰ ਰਹੇ, ਕਥਾ ਸੁਣ ਕੇ ਭੁੱਖ ਪੈਦਾ ਹੋਏਗੀ, ਕਥਾ ਸੁਣ ਕੇ ਨਾਮ ਜਪਣ ਵਾਸਤੇ ਭੁੱਖ ਪੈਦਾ ਹੋਏਗੀ, ਹਾਜ਼ਮਾ ਦਰੁਸਤ ਹੋਏਗਾ। ਆ ਗਰਮੀ ਦੇ ਵਿੱਚ ਭਾਵੇਂ ਪੱਖੀਆਂ ਚੱਲ ਕੇ ਇੱਥੇ ਕਥਾ ਸੁਣਦਾ ਹੋ ਨਾ, ਹਾਜ਼ਮੇ ਦਰੁਸਤ ਹੋਣਗੇ। ਤੇ ਸੁਣਿਆ ਕਰੋ, ਸੁਣ ਹਰ ਕਥਾ ਉਤਾਰੀ ਮੈਲ, ਚਰੇ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਨੂਆ।
ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਹਾੜ ਦਾ ਮਹੀਨਾ ਉਹਨਾਂ ਨੂੰ ਸ਼ੁਭਾਇਮਾਨ ਹੈ,
ਹਾੜ ਦਾ ਮਹੀਨਾ ਉਹਨਾਂ ਨੂੰ ਸ਼ੋਭਨੀਕ ਹੈ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਕਰਦਾ ਹੈ। ਅਸੀਂ ਮਰਿਆਂ ਤੇ ਕਹਿ ਦਿੰਦੇ ਹਾਂ, ਮਹਾਰਾਜ ਤੇਰੇ ਚਰਨਾਂ 'ਚ ਨਿਵਾਸ ਕਰ ਗਿਆ। ਆ ਮਰਿਆਂ ਤੇ ਕਰਿਓ, ਪਹਿਲੋਂ ਨਾ ਕਰਿਓ, ਮਰਿਆ ਤੇ ਉਹਦੇ ਚਰਨਾਂ 'ਚ ਨਿਵਾਸ ਹੋਣਾ, ਪਹਿਲੇ ਥੋੜੀ ਉਹਦੇ ਚਰਨਾਂ 'ਚ ਨਿਵਾਸ ਕਰਨਾ। ਪਹਿਲੇ ਕਰ ਲਿਆ ਤਾਂ ਆਪਾਂ ਹੀ ਗਏ, ਤੇ ਬੁੱਲਾ ਕਹਿੰਦਾ ਬੁੱਲਿਆ ਮੈਂ ਮੇਰੀ ਨੂੰ ਮਾਰ ਕੇ ਤੇ ਨਿੱਕੀ ਕਰਕੇ ਕੁੱਟ, ਇਹ ਖਜ਼ਾਨਾ ਸੱਚੇ ਸਤਿਗੁਰ ਵਾਲਾ ਤੇ ਨੀਵਾਂ ਹੋਏ ਹੋਏ ਲੁੱਟ। ਆਂਦਾ ਮੈਂ ਨੂੰ ਮਾਰ ਦੇ, ਮੇਰੀ ਨੂੰ ਮਾਰ ਦੇ, ਨੂੰ ਤਬਾਹ ਕਰ ਦੇ, ਖਤਮ ਕਰ ਦੇ, ਗੱਡ ਦੇ ਧਰਤੀ ਚ। ਤੇ ਜਦੋਂ ਕੱਖ ਨਾ ਰਿਹਾ ਤੇ ਫਿਰ ਗੁਰਮੁਖ ਪਿਆਰਿਓ, ਤੂੰ ਹੀ ਤੂੰ, ਤੂੰ ਹੀ ਤੂੰ, ਜਲਸ ਤੂੰ ਹੀ, ਪਤਸ਼ ਤੂੰ ਹੀ, ਬ੍ਰਿਸ਼ਸ ਤੂੰ ਹੀ, ਤੂੰ ਹੀ ਤੂੰ ਹੀ ਤੂੰ ਹੀ ਤੂੰ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਪ੍ਰਭ ਤੁਧ ਵਿਣ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਪਰਮੇਸ਼ਰ ਦੇ ਚਰਨਾਂ ਚ ਹੁਣ ਤੋਂ ਹੀ ਆਪਾਂ ਸਮਰਪਣ ਕਰਕੇ ਜਦੋਂ ਅਭਿਆਸ ਕਰਿਆ ਕਰੋ, ਨਾਮ ਜਪਿਆ ਕਰੋ, ਸ਼ਰੀਰ ਵਿਚ ਬਹਿ ਕੇ ਨਾ ਕਰਿਆ ਕਰੋ, ਸ਼ਰੀਰ ਦੀ ਸੁੱਧੀ ਛੱਡ ਦਿਆ ਕਰੋ, ਮਨ ਨੂੰ ਸ਼ਰੀਰ ਤੋਂ ਉੱਚਾ ਚੁੱਕ ਲਿਆ ਕਰੋ, ਉੱਚੇ ਚੜ੍ਹ ਕੇ ਵੇਖਿਆ ਤਾਂ ਘਰ ਘਰ ਇਹ ਅੱਗ, ਜਦੋਂ ਉੱਚੀ ਬਿਰਤੀ ਵੇਖੀ ਤਾਂ ਘਰ ਘਰ ਵਿੱਚ ਕ੍ਰਿਸ਼ਨਾ ਦੀ ਅੱਗ, ਵਿਕਾਰਾਂ ਦੀ ਅੱਗ ਵੇਖ ਕੇ ਮਨ ਫਰੀਦ ਦਾ ਉਪਰਾਮ ਹੋ ਗਿਆ, ਫਰੀਦ ਦੀ ਸੁਰਤ ਜੁੜ ਗਈ, ਮਨ ਜੁੜ ਗਿਆ ਕਰਤਾਰ ਦੇ ਚਰਨਾਂ ਤੇ ਕਰਤਾਰ ਦੇ ਨਾਲ ਲੀਨ ਹੋ ਗਿਆ। ਪਿਆਰਿਓ ਆਪਾਂ ਵੀ ਸਾਰਿਆਂ ਨੇ ਜਦੋਂ ਅੰਮ੍ਰਿਤ ਵੇਲੇ ਅਭਿਆਸ ਕਰਨਾ, ਇਨ੍ਹਾਂ ਪੰਜਾਂ ਪ੍ਰਾਣਾਂ ਤੋਂ, ਇਨ੍ਹਾਂ ਪੰਜਾਂ ਤੱਤਾਂ ਤੋਂ, ਇਸ ਅਸ਼ਥੂਲ ਸਰੀਰ ਤੋਂ, ਸੂਖਸ਼ਮ ਸਰੀਰ ਤੋਂ ਉੱਚੇ ਹੋ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ, ਇੱਕ ਓਅੰਕਾਰ, ایک اوہنکار جو ست ہے گرمک پیارے سارے دا سارا گرو گرانتھ صاحب ایسے ہی شبد دے آدھار تے ایسے ہی شبد دی ویاکھیا ایسے شبد دی ٹرانسلیشن کیتی جتنے بھی شبد سنائے ساری دی ساری ایک پرم پتا پرماتما دی پوجا ایک دا دھیان ایک وچ لین ہون دی جاچ دسی ہے سو اینی ਵਿਆਖਿਆ ਇੰਨੀ ਕੁ ਵਿਚਾਰ ਹੈ ਤਾਂ ਮਾਲਕ ਦੀ ਵਡਿਆਈ ਬੇਅੰਤ ਹੈ ਜਿੰਨੀ ਕਰਦੇ ਜਾਓ ਥੋੜੀ ਹੈ ਸਾਰੀ ਜ਼ਿੰਦਗੀ ਨਿਤ ਨਵੇਂ ਪ੍ਰਸੰਗ ਨਿਤ ਨਵੇਂ ਪ੍ਰਮਾਣ ਸੁਣਦੇ ਜਾਓਗੇ ਇਹ ਬਾਣੀ ਦੀ ਮਹਿਮਾ ਕੋਈ ਨੀ ਪਰਮਾਤਮਾ ਦੀ ਮਹਿਮਾ ਜਿਤਨੀ ਕਰੀ ਜਾਈਏ ਉਤਨੀ ਥੋੜੀ ਹੈ ਸਤਿਗੁਰੂ ਰਹਿਮਤ ਕਰੇ ਅਸੀਂ ਕਰਦੇ ਰਹੀਏ ਤੁਸੀਂ ਸੁਣਦੇ ਰਹੋ ਤੁਸੀਂ ਵੀ ਆਪਣੀ ਰਸਨਾ ਤੋਂ ਗਾਂਹ ਕਰਦੇ ਰਹੋ ਤੁਹਾਡਾ ਵੀ ਭਲਾ ਤੇ ਤੁਹਾਡੇ ਕਰਕੇ ਸਾਡਾ ਵੀ ਭਲਾ ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਰੀਆਂ ਸੰਗਤਾਂ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।